ਹੁਣ ਮੈਂ ਬੇਨਤੀ ਕਰਾਂਗਾ ਕਿ ਸਮੇਂ ਦਾ ਖਾਸ ਖਿਆਲ ਰੱਖਦਾ ਹੋਇਆ ਜਿਹੜਾ ਵਾ ਮਾਨ ਯੋਗ ਆਪਣੇ ਵਿਸ਼ੇ ਦੇ ਅਨੁਸਾਰ ਹੀ ਸਰਦਾਰ ਕਮਰਜੀਤ ਸਿੰਘ ਜੀ ਤੁਹਾਡੇ ਨਾਲ ਵਿਚਾਰ ਸਨ।
ਤਖ਼ਤ ਸਾਹਿਬਾਨ ਦੇ ਜਥੇਦਾਰ ਸਾਹਿਬ ਬਾਬਾ ਹਰਨਾਮ ਸਿੰਘ ਜੀ, ਗੁਣਵਾਨ, ਗਿਆਨਵਾਨ, ਵਿਚਾਰਵਾਨ, ਸੰਪਰਦਾਇ ਮੁਖੀ ਸਾਹਿਬਾਨ ਅਤੇ ਸਮੂਹ ਸਾਧ ਸਿੰਘ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪਾਂ ਸਾਰੀ ਅੱਜ ਜੋ ਕਿੰਤੂ ਪਰੰਤੂ ਦਸ ਗ੍ਰੰਥ ਵਾਸਤੇ ਹੋ ਰਿਹਾ ਹੈ ਉਸ ਨੂੰ ਵਿਚਾਰਨ ਵਾਸਤੇ ਇਕੱਠੇ ਹੋਏ ਹਾਂ। ਬਹੁਤ ਸਾਰੇ ਪੁਆਇੰਟ ਉਠਾਏ ਨੇ, ਲੇਕਿਨ ਕੁਛ ਕੁ ਜੋ ਹੈ ਉਹ ਇਹ ਹਨ। ਪਹਿਲੀ ਤਾਂ ਕਹਿੰਦੇ ਜੀ, ਇਹ ਦਸਮ ਗ੍ਰੰਥ ਜੋ ਹੈ ਇਹ ਗੁਰੂ ਸਾਹਿਬ ਦੇ ਵੇਲੇ ਹੈ ਹੀ ਨਹੀਂ ਸੀ, ਇਹ ਜੀ ਅੰਗਰੇਜ਼ਾਂ ਵੇਲੇ ਉਹਨਾਂ ਨੇ ਲਿਖਵਾਇਆ ਹੈ। ਨੰਬਰ ਦੋ, ਜਿਸ ਤਰ੍ਹਾਂ ਹੁਣ ਤੁਸੀਂ ਸੁਣਿਆ ਵੀ ਇਹ ਗੁਰੂ ਸਾਹਿਬ ਲਿਖ ਨਹੀਂ ਸਕਦੇ, ਅਤੇ ਤੀਸਰਾ ਸਿਧਾਂਤਕ ਪੱਖੋਂ ਜੋ ਹੈ ਇਹ ਮੇਲ ਨਹੀਂ ਖਾਂਦਾ, ਔਰ ਚੌਥੀ ਜੋ ਹੈ ਜਿਸ ਤਰ੍ਹਾਂ ਸੁਣਿਆ ਗੁਰੂ ਸਾਹਿਬ ਨੇ ਜੀ ਛੋਟੀ ਉਮਰ 'ਚ ਜੰਗ ਯੁੱਧ ਕੀਤੇ, ਉਹ ਐਡਾ ਵੱਡਾ ਗ੍ਰੰਥ ਲਿਖ ਸਕਦੇ ਹੀ ਨਹੀਂ ਹੈ। ਅਸੀਂ ਆਪਾਂ ਸਾਰੇ ਇਸ ਗੱਲ 'ਤੇ ਵਿਚਾਰ ਕਰਨੇ ਹੈ। ਮੈਂ ਸਿਰਫ ਇਹ ਗੱਲ ਫੜਾਂਗਾ ਕਿ ਗੁਰੂ ਸਾਹਿਬ ਵੇਲੇ ਇਹ ਗ੍ਰੰਥ ਸੀ ਕਿ ਨਹੀਂ ਸੀ, ਉਹਦੇ ਇਤਿਹਾਸਿਕ ਪ੍ਰਮਾਣ ਕੀ ਨੇ। ਤੋ ਇਹ ਗੱਲ ਸਪਸ਼ਟ ਹੈ ਕਿ ਚਾਹੇ ਵਿਰੋਧੀ ਨੇ ਦਸ ਗ੍ਰੰਥ ਦੇ ਜਾਂ ਪੱਖੀ ਨੇ, ਇਹ ਸਭ ਮੰਨਦੇ ਨੇ ਕਿ ਜ਼ਫਰਨਾਮਾ ਜੋ ਹੈ ਗੁਰੂ ਸਾਹਿਬ ਦੀ ਕਿਰਤ ਹੈ। ਅਤੇ ਹੁਣ ਸਵਾਲ ਪੈਦਾ ਹੁੰਦਾ ਹੈ ਕਿ ਗੁਰੂ ਸਾਹਿਬ ਨੇ 42 ਸਾਲ ਦੀ ਉਮਰ 'ਚ ਕੇਵਲ ਇੱਕ ਵਾਰ ਰਚੀ? ਐਸੇ ਉੱਚ ਪਾਏਦਾਨ ਦੀ ਪਾਏ ਦੀ ਵਿਦਵਤਾ ਵਾਲੀ ਫਾਰਸੀ ਵਾਲੀ ਰਚਨਾ ਤੋਂ ਉਸ ਇਲਾਵਾ ਗੁਰੂ ਸਾਹਿਬ ਨੇ ਕੁਛ ਵੀ ਲਿਖਿਆ? ਕਿਸ ਤਰ੍ਹਾਂ ਹੋ ਸਕਦਾ ਹੈ ਜਿਹਦੇ ਦਰਬਾਰ 'ਚ ਐਡੇ ਮਹਾਨ ਕਵੀ ਕਵੀ ਦਰਬਾਰ 'ਚ ਆਏ ਔਰ ਉਹਨਾਂ ਨੇ ਕਵੀ ਇਸ ਕਵਿਤਾ ਸੁਣ ਕੇ ਦੁਸਤੀ ਕੀਤੀ, ਔਰ ਜਿਸ ਗੁਰੂ ਦੇ ਘੋੜੇ ਦੇ ਅਸਤਬਲ ਲਿਚ ਕਰਨ ਵਾਲੇ ਬੰਦੇ ਬੜੇ ਬੜੇ ਹੰਕਾਰੀਆਂ ਤੋਂ ਹੰਕਾਰ ਤੋੜਾ ਕਵੀਆਂ ਦਾ, ਕਿਆ ਉਸ ਗੁਰੂ ਨੇ ਕੇਵਲ ਇੱਕੋ ਹੀ ਗੱਲ ਲਿਖੀ, ਹੋਰ ਕੁਛ ਨਹੀਂ ਲਿਖੀ? ਲਿਖਿਆ, ਔਰ ਜੋ ਕੁਛ ਵੀ ਲਿਖਿਆ ਉਹਦਾ ਨਾਮ ਹੀ ਦਸਮ ਗ੍ਰੰਥ ਹੈ। ਜਿਹੜੀ ਇਹ ਗੱਲ ਕਹਿੰਦੇ ਨੇ ਜੀ ਕਿ ਜੀ ਗੁਰੂ ਸਾਹਿਬ ਜੰਗ ਜੋ ਮਸਰੂਫ ਰਹੇ ਨਹੀਂ ਲਿਖ ਸਕਦੇ, ਪਹਿਲਾਂ ਵੀ ਸੁਣਿਆ ਆਪਣਾ ਸ਼ੰਕਰਾਚਾਰੀਆ ਬਾਰੇ, ਹੁਣ ਦੇ ਜ਼ਮਾਨੇ 'ਚ ਸਾਡੇ ਪ੍ਰਧਾਨ ਮੰਤਰੀ ਅਟਲ ਬਿਹਾਰੀ ਵਾਜਪੇਈ ਜੀ ਕਵਿਤਾਵਾਂ ਲਿਖ ਸਕਦੇ ਨੇ, ਦੋ ਤਿਹਾਈ ਰਾਜ ਕਰਨ ਵਾਲੇ ਬ੍ਰਿਟਿਸ਼ ਦੇ ਪ੍ਰਾਈਮ ਮਿਨਿਸਟਰ ਮਿਸਟਰ ਚਰਚਿਲ ਕਿਤਾਬਾਂ ਲਿਖ ਸਕਦੇ ਨੇ, ਕਲਗੀਧਰ ਮਹਾਰਾਜ ਕਿਉਂ ਲਿਖ ਸਕਦੇ? ਔਰ ਦੂਸਰੀ ਗੱਲ, ਜਿਹੜੇ ਆਮ ਕਵੀ ਨੇ ਉਹਨਾਂ ਨੂੰ ਦਿਮਾਗ ਖੁਰਚ ਖੁਰਚ ਕੇ ਲਿਖਣਾ ਪੈਂਦਾ ਹੈ, ਜਿਹੜੇ ਅਵਤਾਰੀ ਪੁਰਸ਼ ਨੇ ਉਹਨਾਂ ਵਾਸਤੇ ਲਿਖਿਆ ਬਾਣੀ, ਬਾਣੀ ਉਚਰੈ ਸਾ ਜਨ ਅਮਿਓ ਚੱਲੈ ਝਰਨੇ, ਉਹਨੂੰ ਸੋਚਣ ਦੀ ਲੋੜ ਨਹੀਂ ਪੈਂਦੀ। ਅਤੇ ਜਿਹੜੇ ਗੁਰੂ ਨਾਨਕ ਮਹਾਰਾਜ ਦੇ ਦਸਵੀਂ ਜੋਤ 'ਤੇ ਇਲਜ਼ਾਮ ਲਗਾਉਂਦੇ ਨੇ, ਭ੍ਰਿਸ਼ਟ ਬੁੱਧੀ ਵਾਲੇ ਨੇ, ਨੀਚ ਕਰਮੀ ਨੇ। ਹੁਣ ਆਪਾਂ ਗੁਰੂ ਸਾਹਿਬ ਦੇ ਜੀਵਨ ਦੇ ਪੰਛੀ ਝਾਤ ਮਾਰਦੇ ਹਾਂ। 6 ਸਾਲ ਦੀ ਉਮਰ 'ਚ ਗੁਰੂ ਸਾਹਿਬ ਅਨੰਦਪੁਰ ਸਾਹਿਬ ਆਏ 1866 'ਚ, ਔਰ 18 ਸਾਲ ਤੱਕ 12 ਸਾਲ ਪੂਰੇ ਅਨੰਦਪੁਰ ਸਾਹਿਬ ਰਹੇ। 3 ਸਾਲ ਗੁਰੂ ਸਾਹਿਬ ਜੋ ਹੈ ਉਸ ਤੋਂ ਬਾਅਦ ਪੌਂਟੇ ਸਾਹਿਬ ਰਹੇ, ਅਤੇ ਇਸ ਉਮਰ ਤੱਕ ਮਹਾਰਾਜ ਨੇ ਕੇਵਲ ਇੱਕ ਲੜਾਈ ਲੜੀ, ਭੰਗਾਣੇ ਯੁੱਧ। ਉਸ ਤੋਂ 2 ਸਾਲ ਬਾਅਦ ਮਹਾਰਾਜ 21 ਸਾਲ ਦੀ ਉਮਰ ਜੋ ਹੈ ਲੜਾਈ ਲੜੀ ਨਦੌਣ ਯੁੱਧ, ਅਤੇ ਉਸ ਤੋਂ 2 ਸਾਲ ਬਾਅਦ ਹੋਇਆ ਹੁਸੈਨੀ ਯੁੱਧ, ਅਤੇ 21 ਸਾਲ ਦੀ ਉਮਰ ਤੱਕ ਜੋ ਹੈ 1701 ਤੱਕ ਗੁਰੂ ਸਾਹਿਬ ਨੂੰ ਕੋਈ ਅਸੀਂ ਭਾਜੜ ਨਹੀਂ ਪਈ ਸੀ ਕਿ ਉਹ ਨਾਂ ਰਚਨਾ ਲਿਖ ਸਕਦੇ ਹੋ। ਅਨਫ ਟਾਈਮ ਸੀ ਜੋ ਗੁਰੂ ਸਾਹਿਬ ਦੀ ਕਲਮ ਦੀ ਤਲਵਾਰ ਦੇ ਨਾਲੋਂ ਤੀਰ ਨਾਲੋਂ ਤੇਜ਼ ਤਲਵਾਰ ਚੱਲਦੀ ਸੀ ਕਲਮ, ਉਹਦੇ ਵਾਸਤੇ ਇੰਨਾ ਸਮ 15 ਸਾਲ ਦਾ ਸਮਾਂ ਬਿਲਕੁਲ ਸਹੀ ਕਰ ਸਕਦੇ ਸੀ। ਹੁਣ ਮਹਾਰਾਜ ਨੇ ਜੋ ਹੈ ਆਪਣੇ ਪਰਮਗ੍ਰਹਿਣ ਵਾਸਤੇ ਆਪਣੇ ਆਪ ਸਮਝ ਲਿਖਤੇ ਕਿ ਮੈਂ ਕਿਹੜੇ ਸਾਂਝ ਕਿਹੜੀ ਰਚਨਾ ਚੀ ਹੈ ਔਰ ਕਿੱਥੇ ਰਚੀ ਹੈ। 70 ਸੈ 45 ਸੇ ਸਾਵਣ ਸੁਥਿਤ ਦੀਪ ਨਗਰ ਪਾਵਟਾ ਸ਼ੁਭ ਕਰਨ ਜਮੁਨਾ ਬਹਿ ਸਵੀਪ, ਜਮੁਨਾ ਦੇ ਕਿਨਾਰੇ ਪਾਉਂਟਾ ਜੋ ਹੈ 1744 ਚ ਕ੍ਰਿਸ਼ਨ ਅਵਤਾਰ ਮਹਾਰਾਜ ਲਿਖਿਆ। ਇਸ ਤਰ੍ਹਾਂ ਹੀ ਬਾਕੀ ਦੇ ਸਭ ਸੰਬੰਧ ਲਿਖੇ ਦਿੱਤੇ ਹੋਏ ਨੇ ਅਤੇ ਫਿਰ ਵੀ ਇਹ ਮੰਨਣ ਨੂੰ ਤਿਆਰ ਜੇ ਗੁਰੂ ਸਾਹਿਬ ਆਪਣੇ ਕਲਮ ਲਿਖੇ, ਕਹਿੰਦੇ ਇਹ ਕਵੀਆਂ ਦੀ ਲਿਖੀ ਹੋਈ ਹੈ। ਹੁਣ ਕਵੀਆਂ ਦੀ ਲਿਖਣ ਬਾਰੇ ਸਭ ਨੂੰ ਪਤਾ ਹੈ, ਗੁਰੂ ਸਾਹਿਬ ਜਦੋਂ ਅਨੰਦਪੁਰ ਸਾਹਿਬ ਖਾਲੀ ਕਿਲਾ ਕੀਤਾ ਉਸ ਤੋਂ ਬਹੁਤ ਦੇਰ ਪਹਿਲਾਂ ਸਾਰੇ ਕਵੀ ਨੂੰ ਵਿਦਾ ਕਰਤਾ ਅਤੇ ਕਿਆ ਕਵੀ ਜੋ ਹੈ ਕਵਿਤਾ ਵਿੱਚ ਛੱਡ ਗਏ ਇੱਥੇ, ਕਿਹੜਾ ਕਵੀ ਛੱਡਦਾ, ਸਾਰੇ ਕਵੀ ਆਪਣੀਆਂ ਰਚਨਾਵਾਂ ਨਾਲ ਲੈ ਗਏ, ਕੇਵਲ ਗੁਰੂ ਸਾਹਿਬ ਰਚਨਾਵਾਂ ਉੱਥੇ ਉਹਨਾਂ ਕੋਲ ਸੀ, ਜਿਹੜੀ ਬਾਜ ਕੁਛ ਨਸ਼ਟ ਹੋ ਗਈ ਔਰ ਕੁਛ ਜੋ ਹੈ ਸਿੱਖਾਂ ਨੇ ਸੰਭਾਲ ਲਿੱਤੀ ਔਰ ਉਹਦੇ ਪੰਨੇ ਮੌਜੂਦ ਨੇ, ਅੱਗੇ ਮੈਂ ਪ੍ਰਮਾਣ ਦੇਵਾਂਗਾ। ਔਰ ਕੁਛ ਗੁਰੂ ਸਾਹਿਬ ਸਿੱਖਾਂ ਨੇ ਕਵੀਆਂ ਦੀ ਰਚਨਾ ਦੀ ਕੋਈ ਉਤਾਰਾ ਨਹੀਂ ਕੀਤੇ, ਕੇਵਲ ਦਸਮ ਗ੍ਰੰਥ ਜਿਹੜੇ ਮਹਾਰਾਜ ਸੀ ਉਹਨਾਂ ਦੀ ਉਤਾਰੇ ਕੀਤੇ, ਜਿਹੜੇ ਕਿ ਬਾਜ ਇਕੱਠੇ ਕਰਕੇ ਭਾਈ ਮਨੀ ਸਿੰਘ ਜੀ ਨੇ ਜੋ ਹੈ ਬੀੜ ਬਣਾਈ, ਜਿਹੜੀ ਕਿ ਭਾਈ ਮਨੀ ਸਿੰਘ ਬੀੜ ਦੇ ਨਾਮ ਨਾਲ ਮਸ਼ਹੂਰ ਹੈ। ਔਰ ਜਿਸ ਤਰ੍ਹਾਂ ਸਭ ਨੂੰ ਪਤਾ ਹੈ ਕਿ ਗੁਰੂ ਸਾਹਿਬ ਤੋਂ ਬਾਅਦ ਭਾਈ ਮਨੀ ਸਿੰਘ ਵੇਲੇ ਜਾਂ ਉਦੋਂ ਬਾਅਦ ਕੋਈ ਇਹ ਵਿਵਾਦ ਨਹੀਂ ਸੀ ਕਿ ਜੀ ਇਹ ਗੁਰੂ ਕਿਰਤ ਨਹੀਂ ਹੈ, ਸਿਰਫ ਵਿਵਾਦ ਕੀ ਸੀ ਕਿ ਇਹ ਇੱਕ ਗ੍ਰੰਥ ਇਕੱਠੀ ਹੋ ਜਾਣ ਕਿ ਪੋਥੀਆਂ ਰਹਿਣ, ਸਿਰਫ ਇਹ ਵਿਵਾਦ ਸੀ, ਕੋਈ ਨਹੀਂ ਸੀ। ਔਰ ਭਾਈ ਮਨੀ ਸਿੰਘ ਦੀ ਜੋ ਬੀੜ ਬਣਾਈ ਉਹਦੇ ਚੋਂ ਇੱਕ ਪੰਨੇ ਦਾ ਭਾਈ ਕਾਂ ਸਿੰਘ ਨੇ ਫੋਟੋ ਕਾਪੀ ਲਿੱਤੀ ਹੈ, ਮਹਾਨਕੋਟ 'ਚ ਲੱਗੀ ਹੋਈ ਹੈ, ਗੁਰੂ ਸਾਹਿਬ ਦੇ ਆਪਣੇ ਕਰਮ ਕਮਲਾਂ ਦਾ ਉਹ ਫੋਟੋ ਹੈ, ਇਹ ਫੋਟੋ ਹੈ 419 ਪੇਜ 'ਤੇ ਲੱਗੀ ਹੋਈ ਹੈ ਉਹ। ਔਰ ਲਿਖਦੇ ਨੇ ਭਾਈ ਸਾਹਿਬ ਗੁਰਮੁਖੀ ਦੇ ਅੱਖਰ ਦੇ ਨਾਂ ਦਾ ਵਿਚਾਰ ਕਰ ਰਹੇ, ਗੁਰਮੁਖੀ ਕੀ ਚੀਜ਼ ਹੈ ਉਹ ਦੱਸਦੇ, ਪਹਿਲਾਂ ਗੁਰਮੁਖੀ ਅੱਖਰ ਦੇ ਆਹ ਪੜਾਅ ਸੀ, ਫਿਰ ਆਹ ਪੜਾਅ ਸੀ, ਇਹ ਪੜਾਅ ਸੀ। ਪੰਜਵੀਂ 'ਚ ਲਿਖਦੇ ਨੇ ਇਹ ਸ਼ਿਕਸਤਾ ਗੁਰਮੁਖੀ ਦਸ਼ਮੇਸ਼ ਦੀ ਕਾਢ ਹੈ, ਕਲਗੀਧਰ ਜੀ ਅਤੇ ਉਹਨਾਂ ਦੇ ਲਿਖਾਰੀ ਸੈਨਾਪਤ ਜੀ ਇਸ ਲਿਖਤ ਵਿੱਚ ਬਹੁਤ ਕਾਵਿ ਲਿਖਦੇ ਸਨ। ਭਾਈ ਮਨੀ ਸਿੰਘ ਜੀ ਵਿੱਚ ਇਕੱਤਰ ਕੀਤੀ ਦਸ਼ਮ ਗ੍ਰੰਥ ਦੀ ਜਿਲਦ ਜੋ ਇਸ ਵੇਲੇ ਹਜ਼ੂਰ ਸਾਹਿਬ ਹੈ ਉਸਦੇ 746 ਸਫ਼ੇ ਦੇ ਪਾਠ ਦਾ ਇਹ ਫੋਟੋ ਹੈ। ਇਸੇ ਲਿਖਤ ਵਿੱਚ ਇੱਕ ਪੁਸਤਕ ਨਾਭੇ ਰਾਜ ਮਹਿਲ ਵਿੱਚ ਹੈ ਅਤੇ ਇੱਕ ਪਤਰਾ ਰਾਜ ਫਰੀਦਕੋਟ ਦੇ ਤੋਸ਼ਖਾਨ ਵਿੱਚ ਹੈ। ਕਲਗੀਧਰ ਦੇ ਹੁਕਮਨਾਮੇ ਦਸਤਖਤ ਇਹਨਾਂ ਹੀ ਅੱਖਰਾਂ 'ਚ ਹੋਇਆ ਕਰਦੇ ਸੀ ਜਿਸ ਨੂੰ ਅਣਜਾਣ ਲੋਕ ਤੀਰ ਦੀ ਮੁਖ ਦੇ ਲੱਖਰ ਲਿਖਦੇ ਸੀ। ਔਰ ਉਹ ਫੋਟੋ ਹੈ, ਨਾਲ ਹੇਠਾਂ ਭਾਈ ਸਾਹਿਬ ਨੇ ਅਰਥ ਕੀਤੇ ਨੇ ਕਿ ਇਹ ਜੋ ਹੈ ਪਾਠ ਦਸਮ ਗ੍ਰੰਥ ਦੀ ਕਲਗੀ ਅਵਤਾਰ ਵਿੱਚੋਂ ਹੈ। ਇਸੇ ਤਰ੍ਹਾਂ ਹੀ ਹੋਰ ਬੀੜਾਂ ਤਿਆਰ ਕੀਤੀਆਂ ਗਈਆਂ ਜਿਹਨਾਂ 'ਚੋਂ ਪ੍ਰਮੁੱਖ ਬੀੜ ਹੈ ਬਾਬਾ ਵਿਨੋਦ ਸਿੰਘ ਜੀ, ਉਹਨਾਂ ਦੀ ਲਿਖੀ ਹੋਈ। ਬਾਬਾ ਵਿਨੋਦ ਸਿੰਘ ਜੀ ਕੌਣ ਸੀ, ਸਭ ਨੂੰ ਪਤਾ ਹੈ, ਗੁਰੂ ਅੰਗਦ ਦੇ ਮਹਾਰੇ ਪੜਪੋਤੇ ਸੀ। ਗੁਰੂ ਅੰਗਦ ਦੇਵ ਮਹਾਰਾਜ ਪੜਪੋਤੇ ਸੀ ਔਰ ਕਲਗੀਧਰ ਮਹਾਰਾਜ ਨੇ ਹਜ਼ੂਰ ਸਾਹਿਬ ਤੋਂ ਬਾਬੇ ਬੰਦੇ ਬਹਾਦਰ ਦੇ ਨਾਲ ਪੰਜ ਪਿਆਰਾਂ 'ਚ ਸ਼ਾਮਿਲ ਕਰਕੇ ਉਹਨਾਂ ਨੂੰ ਭੇਜਿਆ ਔਰ ਜੋ ਕੁਰਬਾਨੀ ਉਹਨਾਂ ਨੇ ਕੀਤੀ ਕਿਸੇ ਤੋਂ ਲੁਕੀ ਛਿਪੀ ਨਹੀਂ ਹੈ। ਉਹਨਾਂ ਨੇ ਵੀ ਆਪਣੇ ਤੌਰ 'ਤੇ ਇੱਕ ਬੀੜ ਤਿਆਰ ਕੀਤੀ ਔਰ ਉਹ ਬੀੜ ਜੋ ਹੈ ਮਹਾਰਾਜਾ ਰਿਸ਼ੀ ਦੇ ਦਰਬਾਰ ਤੋਂ ਬਾਅਦ ਇਸ ਵੇਲੇ ਪਟਿਆਲੇ ਦੇ ਮਹਾਰਾਜੇ ਕੋਲ ਤੋਸ਼ੇਖਾਨੇ ਪਈ ਆ। ਉਸ ਬੀੜ ਵਿੱਚ ਡਾਕਟਰ ਤਰਲੋਚਨ ਸਿੰਘ ਜੀ ਨੇ ਉਹਦਾ ਅਧਿਐਨ ਕੀਤਾ ਹੈ। ਡਾਕਟਰ ਤਰਲੋਚਨ ਸਿੰਘ ਜੀ ਨੇ ਉਸਦਾ ਐਨ ਪੂਰਾ ਅਧਿਐਨ ਕਰਕੇ ਦੇਖਿਆ ਹੈ। ਉਸ ਬੀੜ ਵਿੱਚ 28 ਪੰਨੇ ਗੁਰੂ ਸਾਹਿਬ ਦੇ ਆਪਣੇ ਹੱਥ ਲਿਖਤ ਨੇ ਔਰ ਉਹਦੀ ਜੋ ਹੈ ਉਹਨਾਂ ਨੇ ਫੋਟੋ ਦਿੱਤੀ ਹੈ, ਇਹ ਫੋਟੋ ਉਸ ਦੀ ਹੈ, ਇਹ ਗੁਰੂ ਸਾਹਿਬ ਆਪਣਾ ਹੈਂਡਰਾਈਟਿੰਗ ਹੈ। ਬਾਬਾ ਵਿਨੋਦ ਸਿੰਘ ਦੀ ਜੋ ਹੈ ਕੀਤੀ ਤਿਆਰ ਕੀਤੀ ਬੀੜ ਮੋਤੀ ਬਾਗ ਮਹਾਰਾਜ ਅਮਰਿੰਦਰ ਸਿੰਘ ਕੋਲ ਪਈ ਹੈ। ਡਾਕਟਰ ਤਰਲੋਚਨ ਸਿੰਘ ਨੇ ਇਹਨੂੰ ਪੜ੍ਹਿਆ, ਵਿਚਾਰਿਆ ਔਰ ਦੇਖਿਆ ਵੀ 28 ਪੰਨੇ ਇਸ ਤਰ੍ਹਾਂ ਦੇ ਜੋ ਹੈ ਇਹ ਗੁਰੂ ਸਾਹਿਬ ਦੇ ਆਪਣੇ ਹੱਥ ਲਿਖਤ ਦੇ ਉਹਦੇ ਲੱਗੇ ਹੋਏ ਨੇ, ਫਿਰ ਵੀ ਜੇ ਕੋਈ ਨਾ ਮੰਨੇ ਉਹਦਾ ਕੋਈ ਇਲਾਜ ਨਹੀਂ। ਇਸ ਤੋਂ ਬਾਅਦ ਭਾਈ ਮਨੀ ਸਿੰਘ ਤੋਂ ਬਾਅਦ ਬਾਬਾ ਦੀਪ ਸਿੰਘ ਨੇ ਇਹਦੀਆਂ ਉਤਾਰੇ ਕੀਤੇ ਔਰ ਬਾਬਾ ਦੀਪ ਸਿੰਘ ਤੋਂ ਬਾਅਦ ਉਹਨਾਂ ਜੋ ਉੱਤਰਧਾਰੀ ਸੀ ਬਾਬਾ ਅਮਿਤ ਸਿੰਘ ਜੀ, ਉਹਨਾਂ ਦਾ ਹੱਥ ਦਾ ਲਿਖਿਆ ਦਸਮ ਗ੍ਰੰਥ ਸਾਰੀਆਂ ਬਾਣੀਆਂ ਔਰ ਦਮਦਮੇ ਸਾਹਿਬ ਦੀ ਆਪਣਾ ਤਖ਼ਤ ਸਾਹਿਬ ਦੀ ਮੋਹਰ ਔਰ ਬਾਬਾ ਦੀਪ ਸਿੰਘ ਦੀ ਨਿਧੀ ਨਿਤਨੇਮ ਦੀ ਪੋਥੀ ਜੋ ਹੈ ਉੱਥੋਂ ਪ੍ਰਾਪਤ ਹੋਈ ਹੈ ਔਰ ਉਹ ਸਾਰੀਆਂ ਚੀਜ਼ਾਂ ਇਸ ਵੇਲੇ ਡਾਕਟਰ ਗੁਰਚਰਨ ਸਿੰਘ ਜੀ ਪਟਿਆਲੇ ਹਨ ਜੋ ਰਿਟਾਇਰਡ ਮੁਖੀ ਨੇ ਪੰਜਾਬੀ ਸਿਧੇ, ਉਹਨਾਂ ਕੋਲ ਕੰਪਿਊਟਰ ਮਹਿਫੂਜ਼ ਹੈ। ਬਾਬਾ ਦੀਪ ਸਿੰਘ ਜੀ ਜੋ ਨਿਤਨੇਮ ਦੀ ਰੋਜ਼ ਦੀ ਬਾਣੀ ਪੋਥੀ ਹੈ ਉਹ 'ਚ ਦੋਨੇ ਬਾਣੀਆਂ ਹਨ ਆਦਿ ਗੁਰੂ ਗ੍ਰੰਥ ਸਾਹਿਬ ਵੀ, ਦਸਮ ਗ੍ਰੰਥ ਦੀ ਬਾਣੀ। ਇਸ ਤਰ੍ਹਾਂ ਹੀ ਜੋ ਹੈ ਇਹ ਸਾਰੀਆਂ ਬਾਣੀਆਂ ਦਾ ਜੋ ਹੈ ਇਹ ਵਰਣਨ ਕੀਤਾ ਉਹਨਾਂ ਨੇ। ਅਤੇ ਅਖੀਰ ਜੋ ਹੈ ਮੈਂ ਦੱਸਣਾ ਚਾਹੁੰਦਾ, ਗੁਰੂ ਸਾਹਿਬ ਦੇ ਸਮਕਾਲੀ ਕੌਣ ਸੀ ਜੀ? ਭਾਈ ਦੇਸਾ ਸਿੰਘ ਜੀ। ਉਹਨਾਂ ਨੇ ਰਹਿਤਨਾਮਾ ਲਿਖਿਆ, ਸਭ ਨੂੰ ਪਤਾ ਹੈ। ਉਹ ਲਿਖਦੇ ਗੁਰੂ ਸਾਹਿਬ ਦਾ ਹੁਕਮ ਸੁਣੋ ਸਿੰਘ ਇੱਕ ਵਚਨ ਹਮਾਰਾ, ਪ੍ਰਥਮੇ ਹਮਨੇ ਜਾਪ ਉਚਾਰਾ, ਪੁਨ ਅਕਾਲ ਸੁਧ ਜੋ ਕਹੀ, ਬੇਸਮਾਨ ਪਾਠ ਜੋ ਇਹੀ, ਪੁਨ ਵਿਚਿਤਰ ਨਾਟਕ ਕਨ ਬਣਵਾਇਓ, ਸੋੜ ਬਾਂਝਿਆ ਕਥਾ ਕਰ, ਸਭ ਕੁਝ ਲਿਖਿਆ। ਮੈਂ ਆਹ ਗੱਲਾਂ ਲਿਖੀਆਂ, ਇਹ ਉਹਨਾਂ ਦੇ ਰਹਿਤਨਾਮੇ ਲਿਖਿਆ ਹੈ, ਜਿਹਨੇ ਪੜ੍ਹਨਾ ਚਾਹੇ ਪੜ੍ਹ ਸਕਦਾ ਹੈ। ਇਸ ਤੋਂ ਬਾਅਦ ਜੀ ਫਿਰ ਹੁਣ ਗੁਰੂ ਸਾਹਿਬ ਤੋਂ 56 ਸਾਲ ਬਾਅਦ ਕੇਸਰ ਸਿੰਘ ਛਿੱਬੜ ਭਾਈ ਮਤੀਦਾਸ ਦੇ ਜੋ ਦੋਹਤੇ ਸੀ, ਉਹਨਾਂ ਨੇ ਕਿਤਾਬ ਲਿਖੀ ਹੈ ਬੰਸਾਵਲੀਨਾਮਾ ਦਸਾਂ ਪਾਤਸ਼ਾਹੀ ਦਾ। ਉਹ ਜੋ ਹੈ ਉਹ ਲਿਖਦੇ ਹਨ ਕਿ ਗੁਰੂ ਸਾਹਿਬ ਸਿੱਖਾਂ ਨੇ ਗੁਰੂ ਸਾਹਿਬ ਨੂੰ ਜੋ ਹੈ ਇਹ ਕੀਤੀ ਬੇਨਤੀ, ਮਹਾਰਾਜ ਵੀ ਇਹ ਦੋਨਾਂ ਜੋ ਹੈ ਗ੍ਰੰਥਾਂ ਦਾ ਇੱਕ ਗ੍ਰੰਥ ਕਰ ਦਈਏ। ਤਾਂ ਮਹਾਰਾਜ ਨੇ ਇਹ ਕਿਹਾ, ਭਾਈ ਸੰਮਤ 1755 ਸਿੱਖਾਂ ਸਾਹਿਬ ਅੱਗੇ ਬੇਨਤੀ ਕੀਤੀ, ਗਰੀਬ ਨਿਵਾਜ ਜੇ ਬਚਨ ਹੋਵੇ ਤਾਂ ਗੁਰੂਆਂ ਗ੍ਰੰਥਾਂ ਦੀ ਜਿਲਦ ਇੱਕ ਚਾਹੀਏ ਕਰ ਲਿੱਤੀ। ਸਾਹਿਬ ਬਚਨ ਕੀਤਾ, ਇਹ ਆਦਿ ਗੁਰੂ ਗ੍ਰੰਥ ਹੈ ਸਾਡਾ, ਇਹ ਸਾਡੀ ਖੇਡ ਹੈ, ਇਸ ਬਾਰੇ ਦੋਨੇ ਇਕੱਠੇ ਨਹੀਂ ਕਰਨਗੇ। ਉਸ ਤੋਂ ਬਾਅਦ ਪਿਆਰਾ ਸਿੰਘ ਪੰਜਵੀਂ ਨੇ ਕਿਤਾਬ ਲਿਖੀ ਹੈ ਗੁਰੂ ਕੀ ਸਾਖੀਆਂ, ਭੱਟ ਬਹੀ ਤੇ ਆਧਾਰਿਤ ਹੈ ਉਹ। ਉਹਨਾਂ ਵਿੱਚ ਜੋ ਹੈ ਬਾਕਾਇਦਾ ਲਿਖਿਆ ਵੀ ਗੁਰੂ ਸਾਹਿਬ ਨੇ ਇਹ ਗ੍ਰੰਥ ਐਦੋਂ ਸ਼ੁਰੂ ਕੀਤਾ ਔਰ 4 ਸਾਲ ਉਹ ਭੋਗ ਪਾਇਆ, ਐਦੋਂ ਸ਼ੁਰੂ ਕੀਤਾ ਉੱਥੋਂ ਕੀਤਾ। ਬਾਕੀ ਬਾਕਾਇਦਾ ਉਹਦੇ ਨੰਬਰ 3 ਨੇ ਸੰਮਤ 1741 ਕ੍ਰਿਸ਼ਨ ਅਸ਼ਟਮੀ ਦੇ ਕ੍ਰਿਸ਼ਨ ਕ੍ਰਿਸ਼ਨ ਅਵਤਾਰ ਦਾ ਪ੍ਰਾਰੰਭ ਕੀਤਾ। ਅਬਰੋਂ ਕ੍ਰਿਸ਼ਨ ਅਵਤਾਰੂ ਜੈਸੇ ਭਾਂਤ ਭਾਂਤ ਬਪਤ ਧਰਮ ਰਾਰੂ, ਪਰਮ ਪਾਪ ਤੇ ਭੂੰਡ ਰਾਨੀ ਡਗਮਡਾਸ ਵਿਧ ਤੀਰ ਸਧਾਨੀ, ਅਕਾਲ ਪੁਰਖ ਕੇ ਭਜਨ ਸੇ ਸੰਤਨ ਹੇ ਸਹਾਏ, ਮਥੁਰਾ ਮੰਡਲ ਕੈ ਵਿਖੈ ਜਨਮ ਧਰੋ ਹਰ ਰਾਏ, ਜੈ ਜੈ ਕ੍ਰਿਸ਼ਨ ਚਿਤ੍ਰ ਦਿਖਾਏ, ਦਸਮ ਵੀ ਸਭ ਭਾਗਨ ਆਏ, 1186 ਛੰਦਾ ਕਹੇ ਦਸਮਪੁਰ ਬੈਠ ਅੰਦਾ, ਅਨੰਦਪੁਰ ਸਾਹਿਬ ਬੈਠ ਕੇ ਸਾਰਾ ਲਿਖਿਆ। ਇਸ ਤਰ੍ਹਾਂ ਬਾਕੀ ਜਿੰਨੇ ਵੀ ਗ੍ਰੰਥ ਹਨ ਉਹਨਾਂ ਦਾ ਜ਼ਿਕਰ ਕੀਤਾ। ਹੁਣ ਮਹਾਰਾਜ ਦੀ ਜੋ ਹੈ ਯੁੱਧ ਵੇਲੇ ਰਾਜਾ ਫਤਿਹ ਸ਼ਾਹ ਗੈਲ ਯੁੱਧ ਕਰਨ ਦੀ ਤਿਆਰੀ ਕਰਨੀ ਆਰੰਭ ਕੀਤੀ ਕਰਦੀ, ਲਾਗੇ ਦਰਬਾਰ ਮੇਂ ਇੰਝ ਵਚਨ ਕੀਆ, ਮਹਾਰਾਜ ਨੇ ਆਪ ਕਿਹੜਿਆ ਹੈ, ਲੜਾਈ ਦੀ ਸ਼ੁਰੂ ਹੋ ਗਈ, ਤਿਆਰੀ ਕਰ ਰਹੇ ਹਾਂ, ਔਰ ਮਹਾਰਾਜ ਸੰਗਤ 'ਚ ਬੈਠ ਕੇ ਕਹਿ ਰਹੇ ਹਨ, ਕੀ ਪੜ੍ਹ ਰਹੇ ਨੇ ਜੀ? ਤਨ ਜੀਓ ਤਹਿ ਕੋ ਜਗ ਮੈਂ, ਮੁਖ ਤੇ ਹਰ ਚਿੱਤ ਮੈਂ ਯੁੱਧ ਵਿਚਾਰ ਹੈ। ਇਹ ਸਾਰਾ ਸਬੀਆ ਮਹਾਰਾਜ ਆਪਣੇ ਭੱਟ ਵਿੱਚ ਲਿਖਿਆ ਹੈ ਔਰ ਕ੍ਰਿਸ਼ਨਾ ਅਵਤਾਰ ਦੇ ਇਹ ਪੰਨੇ 93 ਦੇ ਹੈ। ਇਸ ਤਰ੍ਹਾਂ ਹੀ ਜੋ ਹੈ ਜਦੋਂ ਬਹਾਦਰ ਸ਼ਾਹ ਦਾ ਲੜਕਾ ਆਪਣਾ ਔਰੰਗਜ਼ੇਬ ਦਾ ਲੜਕਾ ਬਹਾਦਰ ਸ਼ਾਹ ਮਹਾਰਾਜ ਵੱਲ ਆਇਆ ਲੜਾਈ ਕਰਕੇ, ਅਤੇ ਦੋਨਾਂ ਧਿਰਾਂ ਦੀ ਆਪਸ ਵਿੱਚ ਸੁਲਾਹ ਹੋ ਗਈ, ਤਾਂ ਭੱਟ ਜੀ ਲਿਖਦੇ ਨੇ ਕਿ ਮਹਾਰਾਜ ਨੇ ਜੋ ਹੈ ਇਹ ਉਚਾਰਨ ਕੀਤੀ, ਹਮਰੀ ਕਰੋ ਹਾਥ ਦੇ ਰੱਛਾ ਪੂਰਨ ਹੋਏ ਚਿੱਤ ਕੀ ਇੱਛਾ। ਇਹ 24 ਜੋ ਹੈ ਉਹਨਾਂ ਆਪ ਲਿਖੀ ਹੈ। ਇਸ ਤਰ੍ਹਾਂ ਸਾਰੀਆਂ ਜਿਹੜੀਆਂ ਕਿਰਤਾਂ ਨੇ ਬਾਕਾਇਦਾ ਪਰੂਫ ਨੇ, ਡਾਕੂਮੈਂਟਰੀ ਪਰੂਫ ਗੁਰੂ ਸਾਹਿਬ ਦੀ ਕਿਰਤ ਨੇ। ਪਰ ਜੇ ਕੋਈ ਫਿਰ ਮੰਨਣ ਨੂੰ ਨਾਨ ਕਰ ਕਰੇ, ਮੈਨੂੰ ਛੋਟੀ ਜਿਹੀ ਕਹਾਣੀ ਯਾਦ ਆਉਂਦੀ ਹੈ ਕਿ ਕਿਸੇ ਬੰਦੇ ਨੇ ਕਿਹਾ, ਪੁਰਾਣੀ ਜ਼ਮਾਨੇ ਦੀ ਗੱਲ ਹੈ, ਭਾਈ ਲੜਕੀ ਵਾਸਤੇ ਕੋਈ ਲੜਕਾ ਦੇਖ ਕੇ ਲਿਆ, ਉਹ ਕਹਿੰਦੇ ਤੁਸੀਂ ਕਿੱਦਾਂ ਦਾ ਹੋਵੇ? ਕਹਿੰਦੀ ਆਹ ਗੁਣ ਹੋਣ, ਆਹ ਗੁਣ ਹੋਣ, ਆਹ ਗੁਣ ਹੋਣ, ਆਹ ਗੁਣ। ਕਹਿੰਦਾ ਦੇਖੋ ਜੀ, ਐਸਾ ਬੰਦਾ ਸੰਸਾਰ 'ਚ ਕੋਈ ਨਹੀਂ ਜੀ ਇੱਕ ਦੋ ਗੁਣ ਨਾ ਹੋਣ। ਉਹ ਕਹਿੰਦਾ ਇੱਕ ਦੋ ਦੀ ਗੱਲ ਕੋਈ ਨਹੀਂ, ਬਾਕੀ ਬੰਦਾ ਠੀਕ ਠਾਕ ਹੋਵੇ। ਉਹ ਜੀ ਰਿਸ਼ਤਾ ਕਰਿਆ, ਬਰਾਤ ਆ ਗਈ, ਜਦੋਂ ਜੋ ਹੈ ਉਹਦੇ ਫੇਰੇ ਹੋਣ ਲੱਗੇ, ਦੋ ਫੇਰੇ ਹੋਏ, ਮੁੰਡਾ ਕਹਿੰਦਾ ਮੈਂ ਜੰਗਲ ਪਾਣੀ ਜਾਣਾ, ਸਭ ਨੇ ਵੜ ਜਾ ਭਾਈ ਦੋਹਰੇ ਨਹੀਂ ਜੀ, ਕਹਿੰਦਾ ਪਟਾਕ ਭੱਜ ਗਿਆ। ਉਹਨੇ ਚੌਧਰੀ ਫੜ ਲਏ ਨਾਈ ਨੂੰ, ਕਹਿੰਦਾ ਆਹ ਮੁੰਡਾ ਟੋਲਿਆ, ਇਹਨੂੰ ਇੰਨੀ ਕਲਾਈ? ਕਹਿੰਦਾ ਚੌਧਰੀ ਜੀ, ਤੁਸੀਂ ਕਿਹਾ ਜੀ ਇੱਕ ਦੋ ਦੀ ਕੋਈ ਗੱਲ ਨਹੀਂ, ਸਿਰਫ ਦੋ ਨੁਕਸ ਨੇ, ਬਾਕੀ ਕੋਈ ਨੁਕਸ ਨਹੀਂ, ਦੱਸੋ ਮੁੰਡਾ ਸੋਹਣਾ ਨਹੀਂ, ਜਾਇਦਾਦ ਨਹੀਂ, ਕੀ ਨਹੀਂ ਹੈ? ਕਹਿੰਦਾ ਕੀ ਨੁਕਸ ਨੇ? ਕਹਿੰਦਾ ਆਪਣੀ ਅਕਲ ਹੈ ਨਹੀਂ ਕਿਸੇ ਦੀ ਰਹਿਣੀ, ਬਸ ਦੋ ਅਕਲ। ਤੋ ਇਹਨਾਂ ਜਿਹੜੇ ਦਸਮ ਗ੍ਰੰਥ ਬੁੱਧੀ ਨੇ, ਪਰ ਦੋ ਹੀ ਗੱਲਾਂ ਨੇ, ਆਪਣੀ ਹੈ ਨਹੀਂ ਕਿਸੇ ਦੀ ਮੰਨਣੀ, ਅਤੇ ਬਾਕੀ ਜਿਹੜੀਆਂ ਹੁਣ ਵੇਰਵਾ ਪਿਆ ਇਹ ਜਿਹੜਾ ਹੁਣ ਜੋ ਹੈ ਗੱਲ ਹੋਈ ਹੈ ਕਾਲੇਬਗਾਨੇ ਦੀ। ਮੈਂ ਸਭ ਨੂੰ ਬੇਨਤੀ ਕਰਦਾ, ਮਹਾਰਾਜ ਦੀ ਕਿਰਪਾ ਨਾਲ ਦਾਸ ਨੇ ਕਿਤਾਬ ਲਿਖੀ ਹੈ ਸਭ ਦੁਸ਼ਟ ਝੱਖ ਮਾਰਾ, ਉਹਦੇ ਜੋ ਹੈ ਕਾਲੇ ਅਫਗਾਨੇ ਦੀਆਂ ਸਾਰੀਆਂ ਗੱਲਾਂ ਦਾ ਉੱਤਰ ਦਿੱਤਾ, ਡਾਕੂਮੈਂਟਰੀ ਪਰੂਫ ਨਾਲ ਲਗਾਏ, ਔਰ ਨਾਲੇ ਅਸੀਂ ਪਰੂਫ ਕਰਤਾ ਵੀ ਕੋਈ ਕਿਤਾਬ ਦੀ ਆਪਣੀ ਲਿਖੀ ਨਹੀਂ ਹੈ, ਲਿਖਣ ਵਾਲਾ ਕੋਈ ਹੋਰ ਹੈ, ਨਾ ਇਹਦਾ ਚੱਲ ਰਿਹਾ। ਅਤੇ ਇਸ ਵਾਸਤੇ ਜੇ ਕਿਸੇ ਨੂੰ ਲੋੜ ਹੋਵੇ ਪੁਸਤਕ ਭੰਡਾਰ ਅੰਮ੍ਰਿਤਸਰ ਛਪੀ ਆ, ਉਹ ਪੜ੍ਹ ਸਕਦਾ ਹੈ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ।